रोग मिटाए जीवा ले अनजाका वड प्रताप।
लो वाहिगुरु परमेश्वर ने साहिब जादे दा सारा रोग मिटा के ते उस नूं नवा जीवन बख्शिश कीता है। जाका वड प्रताप जिसका बहुत वड्डा प्रताप है। जदों किसे नूं बहुत सीरियस बीमारी लग जावे ते फिर आपां वी कहिंदे उहनूं ते दूसरा ही जन्म मिलिया है। हजूर कहिंदे ने साहिब जादे नूं ਇਹ ਮਾਨੋ ਨਵਾਂ ਜੀਵਨ ਵਾਹਿਗੁਰੂ ਨੇ ਬਖਸ਼ਿਆ ਹੈ ਸਾਰੇ ਰੋਗ ਮਿਟਾ ਕੇ ਤੇ ਉਸਨੂੰ ਉਸਨੇ ਨਵਾਂ ਜੀਵਨ ਬਖਸ਼ਿਆ ਜਿਸਦਾ ਬਹੁਤ ਵੱਡਾ ਪ੍ਰਤਾਪ ਹੈ।
ਦੋਗ ਹਮਾਰੇ ਬਖਸ਼ਿਆਨ ਆਪਣੀ ਕਲ ਧਾਰੀ।
ਹਜ਼ੂਰ ਫਰਮਾਉਂਦੇ ਨੇ ਉਸ ਵਾਹਿਗੁਰੂ ਨੇ ਆਪਣੀ ਕਲ ਦਾ ਅਰਥ ਹੈ ਸ਼ਕਤੀ। ਉਸ ਵਾਹਿਗੁਰੂ ਨੇ ਆਪਣੀ ਸ਼ਕਤੀ ਧਾਰਨ ਕੀਤੀ ਹੈ ਤੇ ਜਿਸਦਾ ਸਦਕਾ ਸਾਡੇ ਸਾਰੇ ਦੋਸ਼ ਸਾਰੇ ਗੁਨਾਹ ਉਸ ਵਾਹਿਗੁਰੂ ਪਰਮੇਸ਼ਰ ਨੇ ਬਖਸ਼ ਲਏ ਹਨ।
ਮਨ ਬਾਂਛਤ ਫਲ ਦਿੱਤੇ ਹਨ ਨਾਨਕ ਬਲਹਾਰੀ।
ਇਸ ਦੇ ਨਾਲ ਨਾਲ ਸਾਨੂੰ ਮਨੁ ਬਾਂਛਤ ਮਨ ਇੱਛਤ ਫਲ ਵੀ ਸਾਨੂੰ ਬਖਸ਼ਿਸ਼ ਕਰ ਦਿੱਤੇ ਤੇ ਅਸੀਂ ਉਸ ਕਰਤਾ ਪੁਰਖ ਵਾਹਿਗੁਰੂ ਜੀ ਤੋਂ ਤੇ ਗੁਰੂ ਪਰਮੇਸ਼ਰ ਜੀ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਮਨ ਬਾਂਛਤ ਫਲ ਦਿੱਤੇ ਹਨ ਨਾਨਕ ਬਲਹਾਰੀ। ਰਾਗ ਬਿਲਾਵਲ ਮਹੱਲਾ ਪੰਜਵਾਂ। ਚੌ ਪਦੇ ਦੋ ਪਦੇ ਕਰ ਛੇਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ।
ਹੁਣ ਅੱਗੇ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਗ ਬਲਾਵਲ ਦੇ ਵਿੱਚ ਚਾਰ ਚਾਰ ਪੌੜੀਆਂ ਵਾਲੇ ਤੇ ਨਾਲੇ ਇੱਕੋ ਸ਼ਬਦ ਦੋ ਪਦੇ ਦੋ ਦੋ ਪੌੜੀਆਂ ਵਾਲੇ ਵੀ ਨੇ। ਇਹ ਮਿਸ਼ਰਤ ਚੌਪਦੇ ਤੇ ਦੋ ਪਦੇ ਸ਼ਬਦ ਉਚਾਰਨ ਕਰ ਰਹੇ ਨੇ। ਕਰ ਛੇਵਾਂ ਇਹਨਾਂ ਨੂੰ ਛੇਵੇਂ ਕਰ ਸੁਰ ਤਾਲ ਦੇ ਵਿੱਚ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੀਆਂ ਜੋ ਪਹਿਲੀਆਂ ਪੰਕਤੀਆਂ ਨੇ ਇਹਨਾਂ ਦੇ ਵਿੱਚ ਇੱਕ ਬਹੁਤ ਉੱਤਮ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਦੁਨੀਆਂ ਦੇ ਵਿੱਚ ਕੁਝ ਇਹ ਵਿਚਾਰ ਪ੍ਰਚਲਿਤ ਨੇ, ਕਈ ਲੋਕ ਪੁੱਛਦੇ ਨੇ ਬਈ ਸਾਨੂੰ ਕੋਈ ਜਿਹੜੇ ਦੁਨਿਆਵੀ ਗੀਤ ਨੇ ਗਾਣੇ ਨੇ ਸੁਣਨੇ ਚਾਹੀਦੇ ਕਿ ਨਹੀਂ ਸੁਣਨੇ ਚਾਹੀਦੇ। ਹੁਣ ਕਈ ਕਹਿੰਦੇ ਸੁਣਨੇ ਚਾਹੀਦੇ ਨੇ, ਕਈ ਕਹਿੰਦੇ ਨਹੀਂ ਸੁਣਨੇ ਚਾਹੀਦੇ, ਪਰ ਇਹਦੇ ਵਿੱਚ ਗੁਰੂ ਮਹਾਰਾਜ ਦਾ ਫੈਸਲਾ ਕੀ ਹੈ, ਇਹਦੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਸਾਨੂੰ ਸਪਸ਼ਟ ਸੇਧ ਪ੍ਰਦਾਨ ਕਰਦੇ ਹਨ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਬਈ ਵਾਹਿਗੁਰੂ ਦੇ ਚਰਣਾਂ ਵਿੱਚ ਅਰਦਾਸ ਹੈ, ਐ ਮੇਰੇ ਮੋਹਨ ਪਿਆਰੇ ਵਾਹਿਗੁਰੂ ਸਰਵਣੀ ਇਹ ਨਾ ਸੁਣਾਏ, ਸਾਡੇ ਕੰਨਾਂ ਦੇ ਵਿੱਚ ਕੋਈ ਇਹ ਨਾ ਸੁਣਾਵੇ। ਪਾਉ ਕਿਸੇ ਦੀ ਐਸੀ ਭੈੜੀ ਆਵਾਜ਼ ਸਾਡੇ ਕੰਨਾਂ ਵਿੱਚ ਨਾ ਪਵੇ। ਉਹ ਕਿਹੜੀ ਆਵਾਜ਼ ਤੇ ਕਿਹਦੀ ਆਵਾਜ਼ ਉਹਦੇ ਬਾਰੇ ਅੱਗੇ ਸਪਸ਼ਟ ਕਰਦੇ ਹਨ।
ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਉਹ ਗੀਤ ਸੰਗੀਤ ਦੀ ਗੱਲ ਕਰਦੇ ਹਾਂ, ਉਸ ਆਵਾਜ਼ ਦੀ ਗੱਲ ਕਰਦੇ ਹਾਂ। ਸਾਖਤ ਗੀਤ ਨਾਦ ਧੁਨ ਗਾਵਤ, ਜੋ ਸਾਖਤ ਪੁਰਸ਼, ਸਾਖਤ ਉਹ ਨੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਤੇ ਗੁਰੂ ਤੋਂ ਵੀ ਬੇਮੁਖ ਨੇ, ਨਾ ਕੋਈ ਜਿਨ੍ਹਾਂ ਦਾ ਧਰਮ ਕਰਮ ਹੈ, ਨਾ ਹੀ ਕੋਈ ਸ਼ਰਮ ਤੇ ਹਿਜਾਬ ਵਾਲੀ ਕੋਈ ਗੱਲ ਹੈ। ਜਿਹੜੇ ਐਸੇ ਲੋਕ ਨੇ ਜਿਨ੍ਹਾਂ ਨੂੰ ਅੱਜ ਕੱਲ ਲੋਕੀ ਕਲਾਕਾਰ ਦਾ ਨਾਮ ਦਿੰਦੇ ਨੇ, ਸਤਿਗੁਰੂ ਕਹਿੰਦੇ ਨੇ ਸਾਖਤ ਗੀਤ ਨਾ ਤੁਨ ਗਾਵ, ਜਿਹੜੇ ਸਾਖਤ ਪੁਰਸ਼ ਨੇ, ਜਿਹੜੇ ਬੜੇ ਬੜੇ ਭੈੜੇ ਗੀਤ ਗਾਉਂਦੇ ਨੇ ਤੇ ਨਾਲ ਨਾਦ ਧੁਨ ਗਾਵਤ ਸੰਗੀਤ ਦੀਆਂ ਧੁਨਾਂ ਦੇ ਨਾਲ ਸਮਿਲਤ ਕਰਕੇ ਗਾਉਂਦੇ ਨੇ। ਕਿਉਂਕਿ ਜਦੋਂ ਭੈੜੇ ਗੀਤ ਸੰਗੀਤ ਦੀਆਂ ਧੁਨਾਂ ਦੇ ਨਾਲ ਅਲਾਪਦੇ ਨੇ ਤੇ ਲੋਕ ਉਹਨਾਂ ਨੂੰ ਬੜੇ ਖੁਸ਼ ਹੋ ਕੇ ਸੁਣਦੇ ਨੇ। ਬੋਲਤ ਬੋਲ ਅਜਾਏ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਉਹ ਅਜਾਏ ਦਾ ਅਰਥ ਹੈ ਵੀ ਬੇਥਵੇ ਬੋਲ ਬੋਲਦੇ ਨੇ। ਭਾਵ ਜਦੋਂ ਕੋਈ ਸਾਖਤ ਪੁਰਸ਼ ਕੋਈ ਸੰਗੀਤ ਦੀਆਂ ਧੁਨਾਂ ਦੇ ਵਿੱਚ ਪੈੜੇ ਗੀਤ ਗਾਉਂਦੇ ਨੇ, ਜਿਹੜੀ ਉਹਨਾਂ ਦੀ ਸ਼ਬਦਾਵਲੀ ਹੁੰਦੀ ਹੈ ਬੋਲ ਤੋਂ ਬੋਲ ਹੋ ਜਾਏ ਉਹ ਬੜੀ ਹੀ ਅਸ਼ਲੀਲ ਹੁੰਦੀ ਹੈ। ਜੇ ਕੋਈ ਸ਼ਰੀਫ ਆਦਮੀ ਹੋਵੇ ਉਹ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਨਹੀਂ ਸਕਦਾ ਜੋ ਗੱਲਾਂ ਉਹ ਕਰਦੇ ਨੇ, ਪਰ ਜਿਹੜੇ ਸਾਡੇ ਲੋਕ ਨੇ ਸਾਡਾ ਲਾਣਾ ਹੈ ਇਹ ਕਹਿੰਦੇ ਜੀ ਸਾਡਾ ਸੱਭਿਆਚਾਰਕ ਪ੍ਰੋਗਰਾਮ ਹੈ। ਕਾਹਦਾ ਸੱਭਿਆਚਾਰ ਹੈ? ਇਹ ਤੇ ਸਿੱਖੀ ਨੂੰ ਤਬਾਹ ਕਰਨ ਵਾਲਾ ਤੁਹਾਡਾ ਇੱਕ ਜ਼ਹਿਰ ਹੈ। ਇਸ ਤੋਂ ਹਰ ਗੁਰਸਿੱਖ ਮਾਈ ਭਾਈ ਨੂੰ ਬਚਣਾ ਚਾਹੀਦਾ ਹੈ। ਮਿੱਠੀ ਜ਼ਹਿਰ ਹੈ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਇਸੇ ਸੱਭਿਆਚਾਰ ਨੇ ਉਹਨੂੰ ਸਿੱਖੀ ਨਾਲੋਂ ਤੇ ਸਿੱਖ ਧਰਮ ਦੇ ਨਾਲੋਂ ਤੋੜਿਆ ਹੈ। ਹੁਣ ਜਿਹੜੇ ਨਸ਼ਿਆਂ ਦਾ ਰੁਝਾਨ ਹੈ, ਪੱਤ ਪੁਣੇ ਦੀ ਗੱਲ ਹੈ, ਇਹ ਸਾਰੀ ਇਹਨਾਂ ਦੀ ਦੇਣ ਹੈ, ਸਾਡੇ ਇਹ ਸੱਭਿਆਚਾਰ ਦੀ ਦੇਣ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮੇਰੇ ਵਾਹਿਗੁਰੂ, ਮੇਰੇ ਕੰਨਾਂ ਦੇ ਵਿੱਚ ਇਹ ਕੋਈ ਗੱਲ ਨਾ ਸੁਣਾਵੇ, ਇਹੋ ਜਿਹੀ ਕੋਈ ਆਵਾਜ਼ ਨਾ ਸੁਣਾਵੇ ਕਿਹੜੀ ਸਾਕਤ ਗੀਤ ਨਾਲ ਧੁਨ ਗਾਵਤ। ਜਿਹੜੇ ਸਾਕਤ ਪੁਰਸ਼ ਨੇ ਜਿਨ੍ਹਾਂ ਦਾ ਕੋਈ ਧਰਮ ਕਰਮ ਤੇ ਕੋਈ ਸ਼ਰਮ ਵੀ ਨਹੀਂ ਹੈ, ਜਦੋਂ ਉਹ ਸੰਗੀਤ ਦੀਆਂ ਧੁਨਾਂ ਦੇ ਨਾਲ ਸਮਿਲਿਤ ਗੰਦੇ ਗੀਤ ਗਾਉਂਦੇ ਨੇ ਤੇ ਬੋਲਤ ਬੋਲ ਜਾਏ ਤੇ ਬੇਥਵੇ ਬੋਲ ਬੋਲਦੇ ਨੇ, ਇਸ਼ਕੀ ਮਾਸ਼ੂਕੀ ਦੀਆਂ ਗੱਲਾਂ ਤੇ ਭੈੜੀਆਂ ਭੈੜੀਆਂ ਹਰਕਤਾਂ ਕਰਦੇ ਨੇ, ਵੀ ਇਹੋ ਜਿਹੇ ਬੋਲ ਮੇਰੇ ਕੰਨਾਂ ਵਿੱਚ ਕੋਈ ਨਾ ਸੁਣਾਵੇ।
ਰਹਾਓ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਵੀ ਉਸ ਭੈੜੇ ਗੀਤ ਸੁਣਨ ਦੀ ਥਾਂ ਹੇ ਵਾਹਿਗੁਰੂ ਤੁਸੀਂ ਮੇਰੇ ਤੇ ਇਹ ਕਿਰਪਾ ਕਰੋ, ਸੇਵਤ ਸੇਵ ਸੇਵ ਸਾਧ ਸੇਵੋ, ਵੀ ਮੈਂ ਤੇ ਗੁਰੂ ਘਰ ਵਿੱਚ ਜਾ ਕੇ ਸਾਧ ਜੋ ਸਤਿਗੁਰੂ ਨੇ ਸੇਵਤ ਉਹਨਾਂ ਦੀ ਸੇਵਾ ਕਰਦਾ ਰਵਾਂ। ਸੇਵਤ ਸੇਵ ਸੇਵ ਸਾਧ ਸੇਵੋ, ਮਨ ਕਰਕੇ ਵੀ ਮੈਂ ਸਤਿਗੁਰੂ ਦੀ ਸੇਵਾ ਕਰਾਂ, ਬਾਣੀ ਕਰਕੇ ਵੀ ਗੁਰੂ ਦੀ ਸੇਵਾ ਕਰਾਂ ਤੇ ਸਰੀਰ ਕਰਕੇ ਵੀ ਗੁਰੂ ਦੀ ਸੇਵਾ ਕਰਾਂ ਤੇ ਨਾਲ ਜਿਹੜੇ ਸਰੀਰ ਦੇ ਹੋਰ ਹੱਥ ਪੈਰ ਆਦਿਕ ਅੰਗ ਨੇ ਇਹਨਾਂ ਦੇ ਨਾਲ ਵੀ ਮੈਂ ਤੇ ਸਤਿਗੁਰੂ ਦੀ ਹੀ ਸੇਵਾ ਕਰਾਂ। ਸੇਵਤ ਸੇਵ ਸੇਵ ਸਾਧ ਸੇਵੋ, ਜਾਂ ਇਹਦਾ ਅਰਥ ਵਿਆਕਰਨ ਦੇ ਹਿਸਾਬ ਦੇ ਨਾਲ ਇਹ ਵੀ ਵਿਦਵਾਨਾਂ ਨੇ ਕੀਤਾ ਹੈ, ਸੇਵਤ ਸੇਵ ਸੇਵ ਸਾਧ ਸੇਵੋ, ਮੈਂ ਸਾਧ ਗੁਰੂ ਦੀ ਸੇਵਾ ਕਰਦਿਆਂ ਹੋਇਆਂ ਤੇ ਗੁਰੂ ਨੂੰ ਸੇਵ ਸੇਵ ਕੇ ਤੇ ਸੇਵੋ ਹਰ ਵੇਲੇ ਗੁਰੂ ਦੀ ਸੇਵਾ ਹੀ ਕਰਦਾ ਰਵਾਂ। ਇਹਦੇ ਨਾਲ ਕੋਈ ਖਾਸ ਵਿਆਕਰਨ ਦਾ ਨਿਯਮ ਤਾਂ ਟੁੱਕ ਜਾਂਦਾ, ਪਰ ਇਹ ਤੋਂ ਖਾਸ ਕੋਈ ਸਾਨੂੰ ਸਿਧਾਂਤ ਜਾਂ ਸਿੱਖਿਆ ਨਹੀਂ ਮਿਲਦੀ। ਇਸ ਲਈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੇ ਆਪਣੇ ਸਰੀਰ ਦੇ ਅੰਗਾਂ ਪ੍ਰਤੰਗਾਂ ਕਰਕੇ ਮੈਂ ਹਰ ਵੇਲੇ ਸਤਿਗੁਰੂ ਦੀ ਸੇਵਾ ਕਰਦਾ ਰਵਾਂ। ਸਦਾ ਕਰੋਂ ਕਿਰਤਾਏ, ਤੇ ਮੈਂ ਹਮੇਸ਼ਾ ਲਈ ਕਿਰਤਾਏ ਦਾ ਅਰਥ ਵੀ ਕਿਰਤ, ਮੈਂ ਇਹੀ ਕੰਮ ਕਰਦਾ ਰਵਾਂ। ਗੁਰੂ ਦੀ ਸੇਵਾ ਲਈ ਮੇਰੇ ਲਈ ਮਹਾਨ ਕਾਰਜ ਹੈ।
ਅਭੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਭ ਦਾਤਾਂ ਨੂੰ ਬਖਸ਼ਣ ਵਾਲੇ ਦਾਤੇ ਹੋ ਤੇ ਕਿਰਪਾ ਕਰੋ। ਅਭੈ ਦਾਨ ਪਾਵੋ ਪੁਰਖ ਦਾਤੇ, ਮੈਂ ਆਪ ਜੀ ਦੇ ਪਾਸੋਂ ਨਿਰਭੈ ਪਦਵੀ ਦਾ ਦਾਨ ਪ੍ਰਾਪਤ ਕਰਾਂ ਤੇ ਨਾਲ ਹੀ ਮਿਲ ਸੰਗਤ ਹਰ ਗੁਣ ਗਾਏ ਤੇ ਸਾਧ ਸੰਗਤ ਦੇ ਨਾਲ ਮਿਲ ਕੇ ਮੈਂ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਰਵਾਂ ਤੇ ਇਹਦੇ ਨਾਲ ਮੈਨੂੰ ਨਿਰਭੈ ਪਦਵੀ ਦਾ ਦਾਨ ਪ੍ਰਾਪਤ ਹੋ ਜਾਵੇ।
ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ।
ਇਹ ਵਾਹਿਗੁਰੂ ਜੀ ਇਹ ਵੀ ਕਿਰਪਾ ਕਰੋ, ਮੇਰੀ ਜਿਹੜੀ ਰਸਨਾ ਹੈ ਅਗਹਿ ਅਗਹਿ, ਜੋ ਡੂੰਘਿਆਂ ਤੋਂ ਡੂੰਘਾ ਵਾਹਿਗੁਰੂ ਪਰਮੇਸ਼ਰ ਹੈ, ਅਥਵਾ ਅਗਹਿ ਦਾ ਅਰਥ ਹੈ ਜਿਹੜਾ ਪਕੜਨ ਤੋਂ ਰਹਿਤ ਹੈ, ਜਿਹੜਾ ਫੜਿਆ ਨਾ ਜਾਵੇ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਮੇਰੀ ਰਸਨਾ ਉਸ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਰਾਤੀ ਹਮੇਸ਼ਾ ਲਈ ਮਗਨ ਰਵੇ, ਨੈਣ ਦਰਸ ਰੰਗ ਲਾਏ ਤੇ ਜਿਹੜੇ ਸਾਡੇ ਨੇਤਰ ਨੇ ਇਹਨਾਂ ਨੂੰ ਆਪ ਜੀ ਦੇ ਦਰਸ਼ਨਾਂ ਦਾ ਰੰਗ ਲੱਗ ਜਾਵੇ। ਇਹ ਹਮੇਸ਼ਾ ਲਈ ਸਾਡੀ ਰਸਨਾ ਉਸ ਵਾਹਿਗੁਰੂ ਦੇ ਗੁਣਾਂ ਦੇ ਰੰਗ ਵਿੱਚ ਰੰਗੀ ਰਵੇ ਤੇ ਸਾਡੇ ਨੇਤਰਾਂ ਨੂੰ ਦਰਸ਼ਨਾਂ ਦਾ ਰੰਗ ਲੱਗ ਜਾਵੇ।
ਹੋ ਕਿਰਪਾਲ ਦੀਨ ਦੁੱਖ ਭੰਜਨ ਮੋਇ ਚਰਨ ਹਿਰਦੈ ਵਸਾਏ।
ਇਹ ਦੀਨਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਸਾਡੇ ਤੇ ਮਿਹਰਬਾਨ ਹੋ, ਸਾਡੇ ਤੇ ਪ੍ਰਸੰਨ ਹੋ, ਮੋਹਿ ਚਰਨ ਹਿਰਦੈ ਵਸਾਏ ਤੇ ਮੇਰੇ ਹਿਰਦੇ ਵਿੱਚ ਆਪ ਜੀ ਦੇ ਚਰਨ ਵਸ ਜਾਣ। ਇਹ ਤੁਹਾਡੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਸਕਦਾ ਹੈ। ਚਰਨ ਤੋਂ ਮੁਰਾਦ ਹੈ ਨਾਮ ਦੀ। ਤੁਹਾਡਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇ।
ਸਭ ਹੂੰ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟ ਆਏ।
ਏ ਵਾਹਿਗੁਰੂ ਜੀ, ਸਭ ਹੂੰ ਤਲੈ, ਮੈਂ ਸਭ ਦੇ ਚਰਨਾਂ ਦੀ ਧੂੜ ਬਣ ਜਾਵਾਂ, ਤੇ ਫਿਰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਫਿਰ ਸਾਰਿਆਂ ਤੋਂ ਉਪਰ ਹੋ ਜਾਵਾਂ। ਇਹ ਦ੍ਰਿਸ਼ਟ ਦ੍ਰਿਸ਼ਟ ਆਏ, ਇਹ ਜਿਹੜੀ ਐਸੀ ਦਿਵ ਭਾਲ ਸਮਾਨ ਦ੍ਰਿਸ਼ਟੀ ਹੈ, ਅਸੀਂ ਜਿਹੜੀ ਬ੍ਰਹਮ ਦ੍ਰਿਸ਼ਟੀ, ਇਹਦੇ ਨਾਲ ਮੈਂ ਸਾਰਿਆਂ ਨੂੰ ਇੱਕੋ ਹੀ ਨਿਗਾਹ ਦੇ ਨਾਲ ਵੇਖਾਂ, ਜਾਂ ਇਹਦਾ ਅਰਥ ਸਭ ਹੂੰ ਤਲੈ ਤਲੈ ਸਭ ਉੱਪਰ। ਇੱਕ ਗੁਰਬਾਣੀ ਵਿੱਚ ਪੰਕਤੀ ਆਈ ਹੈ, ਪਵਹੋ ਚਰਨਾ ਤਲ ਉੱਪਰ ਆਵੋ ਐਸੀ ਸੇਵਕ ਮਾਵੋ, ਬਈ ਇਹੋ ਜਿਹੀ ਸੇਵਾ ਕਰਨੀ ਚਾਹੀਦੀ ਹੈ, ਤੁਸੀਂ ਸਭ ਦੇ ਚਰਨਾਂ ਦੀ ਧੂੜ ਬਣ ਜਾਓ। ਜਿਹੜੀ ਧੂੜ ਹੈ ਨਾ, ਹੁੰਦੀ ਤਾਂ ਸਭ ਦੇ ਪੈਰਾਂ ਦੇ ਹੇਠ ਹੈ, ਪਰ ਜਦੋਂ ਅਸੀਂ ਤੁਰਦੇ ਹਾਂ ਉਹੀ ਧੂੜ ਸਾਡੇ ਸਰੀਰ ਦੇ ਅੰਗਾਂ ਪ੍ਰਤੰਗਾਂ ਦੇ ਇੱਥੋਂ ਤੱਕ ਸਾਡੇ ਸਿਰ ਤੇ ਵੀ ਤੇ ਸਿਰ ਤੱਕ ਵੀ ਪਹੁੰਚ ਜਾਂਦੀ ਹੈ। ਇਸ ਢੰਗ ਦੇ ਨਾਲ ਸੇਵਾ ਕਰਨੀ ਚਾਹੀਦੀ, ਨਿਮਰਤਾ ਨਾਲ ਸੇਵਾ ਕਰੋ, ਨੀਵਾਂ ਮਨ ਰੱਖ ਕੇ ਸੇਵਾ ਕਰੋ, ਫਿਰ ਤੁਹਾਡੀ ਆਨ ਸ਼ਾਨ ਤੁਹਾਡੀ ਵਡਿਆਈ ਬਹੁਤ ਵੱਡੀ ਹੋ ਜਾਵੇਗੀ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਨੇ, ਸਭ ਹੂੰ ਤਲੈ ਤਲੈ ਸਭ ਉੱਪਰ, ਵੀ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਸਮਝੋ, ਤੇ ਜਿਹੜੇ ਨੀਵੇਂ ਨੇ ਉਹਨਾਂ ਸਾਰਿਆਂ ਨੂੰ ਆਪਣੇ ਨਾਲੋਂ ਉੱਚਾ ਜਾਣੋ। ਵੀ ਇਹ ਜਿਹੜੀ ਦ੍ਰਿਸ਼ਟੀ ਹੈ, ਆਪਣੇ ਆਪ ਨੂੰ ਨੀਵਾਂ ਸਮਝਣਾ, ਦੂਜਿਆਂ ਨੂੰ ਉੱਚੇ ਜਾਣਨਾ, ਵੀ ਇਸ ਦ੍ਰਿਸ਼ਟੀ ਦੇ ਨਾਲ ਮੈਂ ਸਾਰਿਆਂ ਨੂੰ ਵੇਖਾਂ, ਭਾਵ ਮੈਂ ਆਪਣੇ ਆਪ ਨੂੰ ਦੂਸਰਿਆਂ ਨੂੰ ਚੰਗੇ ਸਮਝਾਂ, ਇਹ ਨਾ ਹੋਵੇ, ਮਨੁੱਖ ਦੀ ਇਹ ਖਸਲਤ ਹੈ। ਇਹ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਲਈ ਇਹ ਆਪਣੀ ਵਡਿਆਈ ਆਪ ਵੀ ਕਰਦਾ ਰਹਿੰਦਾ, ਵੀ ਜੋ ਕੁਛ ਮੈਂ ਕਰ ਰਿਹਾ ਹਾਂ ਉਹ ਹੋਰ ਨਹੀਂ ਕੋਈ ਕਰ ਸਕਦਾ, ਜਿਹੜੀ ਸੇਵਾ ਮੈਂ ਕਰਦਾ ਹੋਰ ਨਹੀਂ ਕੋਈ ਕਰ ਸਕਦਾ। ਪਰ ਸਤਿਗੁਰੂ ਕਹਿੰਦੇ ਨੇ, ਆਪਸ ਕਹੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਜਿਹੜਾ ਮਨੁੱਖ ਆਪਣੇ ਆਪ ਨੂੰ ਭਲਾ ਹੋਣ ਦਾ ਯਤਨ ਕਰਦਾ, ਉਹ ਕਦੇ ਭਲਾ ਨਹੀਂ ਬਣ ਸਕਦਾ, ਕਹਿਣ ਦੇ ਨਾਲ ਕੋਈ ਚੰਗਾ ਨਹੀਂ ਬਣ ਜਾਂਦਾ। ਇਹ ਤੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਤੇ ਆਪਣੇ ਆਪ ਹੀ ਲੋਕਾਂ ਵਿੱਚ ਪਤਾ ਲੱਗੇਗਾ, ਪਰ ਜਣਾਉਣਾ ਨਹੀਂ ਚਾਹੀਦਾ। ਇਹ ਸਤਿਗੁਰੂ ਦਾ ਹੁਕਮ ਹੈ, ਸਭੋਂ ਤਲੈ ਤਲੈ ਸਭ ਉੱਪਰ, ਤੁਸੀਂ ਸਭ ਤੋਂ ਨੀਵੇਂ ਹੋ ਜਾਓ, ਤੇ ਜਿਹੜੇ ਨੀਵੇਂ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲੋਂ ਉੱਚਾ ਸਮਝੋ। ਇਸ ਦ੍ਰਿਸ਼ਟੀ ਨਾਲ, ਨਿਮਰਤਾ ਵਾਲੀ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਆਪਣੇ ਨਾਲੋਂ ਜਦੋਂ ਉੱਚਾ ਵੇਖੋਗੇ, ਤੇ ਫਿਰ ਤੁਹਾਨੂੰ ਵਾਹਿਗੁਰੂ ਦੀ ਮਿਹਰ ਦੇ ਨਾਲ ਬਹੁਤ ਵੱਡੀ ਵਡਿਆਈ ਪ੍ਰਾਪਤ ਹੋ ਸਕਦੀ ਹੈ।
ਅਪਮਾਨ ਖੋਏ 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 ਖੋਈ ਹੋ, ਮੋਕੋ ਸਤਿਗੁਰ ਮੰਤਰ ਦ੍ਰਿੜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਨੂੰ ਐਸਾ ਸਤਿਗੁਰੂ ਦਾ ਮੰਤਰ ਦ੍ਰਿੜ ਕਰਵਾ ਦੇ। ਉਹ ਕਿਹੜਾ ਮੰਤਰ ਹੈ? ਮੈਂ ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਹੋਇਆਂ ਜਿਹੜਾ ਤਨ ਦਾ ਤਾਣ ਹੈ ਉਹਦਾ ਵੀ ਹੰਕਾਰ ਖੋਏ ਨਾਸ ਕਰ ਦੇਵਾਂ, ਜਿਹੜਾ ਮਨ ਦਾ ਮਾਣ ਹੈ ਉਹਨੂੰ ਵੀ ਮੈਂ ਖੋਏ ਨਾਸ ਕਰ ਦੇਵਾਂ, ਤੇ ਜਿਹੜਾ ਬਾਣੀ ਦਾ ਕੋਈ ਹੰਕਾਰ ਹੈ ਉਹਨੂੰ ਵੀ ਮੈਂ ਨਾਸ ਕਰ ਦਿਆਂ, ਤੇ ਬਾਕੀ ਇਹ ਮਨ ਬਾਣੀ ਸਰੀਰ ਦਾ ਜਿਹੜਾ ਹੰਕਾਰ ਹੈ ਇਹਨੂੰ ਨਾਸ ਕਰਕੇ, ਫਿਰ ਜੋ ਮੇਰੇ ਮਨ ਦੇ ਵਿੱਚ ਕੋਈ ਆਪਣੇ ਗੁਣਾਂ ਦਾ ਵੀ, ਚੰਗੇ ਗੁਣਾਂ ਦਾ ਵੀ ਮਾਣ ਹੈ ਜਾਂ ਸੇਵਾ ਦਾ ਵੀ ਕੋਈ ਮਾੜਾ ਮੋਟਾ ਮਾਣ ਹੈ ਇਹਨੂੰ ਵੀ ਖੋਈ ਹੋ ਮੈਂ ਨਾਸ ਕਰ ਦੇਵਾਂ। ਮੋਕੋ ਸਤਿਗੁਰ ਮੰਤਰ ਦ੍ਰਿੜਾਏ, ਵੀ ਐਸਾ ਸਤਿਗੁਰੂ ਦਾ ਮੰਤਰ ਮੈਨੂੰ ਦ੍ਰਿੜ ਕਰਵਾ ਦੇ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ,
ਅਤੁਲ 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 ਨਹਿ ਤੁਲਿਆ ਭਗਤ ਵਛਲ ਕਿਰਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਭਾਈ ਮਨ ਕਰਕੇ ਵੀ ਅਤੁਲ ਹੈ, ਬਾਣੀ ਕਰਕੇ ਵੀ ਅਤੁਲ ਹੈ, ਸਰੀਰ ਕਰਕੇ ਵੀ ਅਤੁਲ ਹੈ, ਨਹਿ ਤੁਲਿਆ, ਉਹ ਕਿਸੇ ਤਰਾਜੂ ਨਾਲ ਤੋਲਿਆ ਨਹੀਂ ਜਾ ਸਕਦਾ। ਭਗਤ ਵਛਲ ਕਿਰਪਾਏ, ਉਹ ਵਾਹਿਗੁਰੂ ਭਗਤੀ ਨਾਲ ਵਛਲ ਪਿਆਰ ਕਰਦਾ ਹੈ, ਤੇ ਕਿਰਪਾਏ ਸਭ ਤੇ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ।
ਜੋ ਜੋ ਸਰਨ ਪਰਿਓ ਗੁਰੂ ਨਾਨਕ ਅਭੈ ਦਾਨ ਸੁਖ ਪਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈ ਗਿਆ ਹੈ ਅਭੈ ਦਾਨ ਸੁਖ ਪਾਏ, ਉਸਨੇ ਨਿਰਭੈ ਪਦਵੀ ਦਾ ਦਾਨ ਵੀ ਪ੍ਰਾਪਤ ਕਰ ਲਿਆ ਤੇ ਨਾਲ ਦੀ ਨਾਲ ਸਾਰੇ ਸੁਖ ਵੀ ਪ੍ਰਾਪਤ ਕਰ ਲਏ।
ਬਿਲਾਵਲ ਮਹੱਲਾ ਪੰਜਵਾਂ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ।
ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਉ ਬਾਰੈ ਰਹਾਉ।
ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਚਰਨਾਂ ਤੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਨਮਸਕਾਰ ਕਰਦਾ ਹਾਂ, ਕਿਉਂਕਿ ਤਿੰਨ ਸ਼ਬਦ ਨੇ ਨਮਸਕਾਰ ਡੰਡੋਤ ਬੰਦਨਾ। ਨਮਸਕਾਰ ਹੁੰਦਾ ਹੈ ਵੈਸੇ ਨਮਸਕਾਰ ਕਰਨੀ ਮੱਥਾ ਟੇਕਣਾ, ਤੇ ਡੰਡੋਤ ਦਾ ਅਰਥ ਹੈ ਡੰਡੇ ਵਾਂਗ ਸਿੱਧਾ ਪੈ ਕੇ, ਲੰਬਾ ਪੈ ਕੇ ਨਮਸਕਾਰ ਕਰਨੀ ਨੂੰ ਡੰਡੋਤ ਕਹਿੰਦੇ ਨੇ। ਤੇ ਬੰਦਨਾ ਜਿਹੜੀ ਆ ਵੀ ਜਿਵੇਂ ਆਮ ਤੌਰ ਤੇ ਆਪਾਂ ਕਿਸੇ ਨੂੰ ਪ੍ਰਣਾਮ ਕਰਦੇ ਹਾਂ। ਹਜ਼ੂਰ ਕਹਿੰਦੇ ਨੇ ਮਨ ਬਾਣੀ ਸਰੀਰ ਕਰਕੇ ਤੇ ਮੈਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਅਨਕ ਬਾਹਰ ਜਾਉਂ ਬਾਰੇ ਤੇ ਅਨੇਕਾਂ ਵਾਰੀ ਮੈਂ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ।
ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝੈ ਚਿਤਾਰੈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਜਾਗਦਿਆਂ ਇਹ ਮਨ ਹਮੇਸ਼ਾ ਆਪ ਜੀ ਨੂੰ ਚੇਤੇ ਕਰਦਾ ਰਹਿੰਦਾ ਹੈ।
ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆ ਗਏ ਸਾਰੇ।
ਹੇ ਵਾਹਿਗੁਰੂ ਜੀ, ਜਿਹੜਾ ਸੁਖ ਤੇ ਦੁਖ ਹੈ ਤੇ ਇਸ ਮਨ ਦੀ ਜੋ ਬਿਰਥਾ ਪੀੜਾ ਹੈ, ਦੁਖ ਤਕਲੀਫ ਹੈ, ਤੁਝ ਹੀ ਆਗਿਆ ਸਾਰੇ, ਅਸੀਂ ਤੇਰੇ ਅੱਗੇ ਹੀ ਸਾਰਾ ਦਾ ਅਰਥ ਹੈ ਪੇਸ਼ ਕਰਦੇ ਹਾਂ, ਜਾਂ ਤੇਰੇ ਅੱਗੇ ਹੀ ਸਾਰਾ ਦਾ ਅਰਥ ਅਸੀਂ ਉਚਾਰਨ ਕਰਦੇ ਹਾਂ। ਇਹ ਸੁਖ ਵੀ ਤੇ ਦੁੱਖ ਵੀ ਤੇ ਆਪਣੇ ਮਨ ਦੀ ਪੀੜਾ ਅਸੀਂ ਤੇਰੇ ਅੱਗੇ ਹੀ ਨਿਵੇਦਨ ਕਰਦੇ ਹਾਂ।
ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮ ਹੈ ਮੇਰਾ ਪਰਿਵਾਰ ਹੈ।
ਹੇ ਵਾਹਿਗੁਰੂ ਜੀ, ਤੁਸੀਂ ਹੀ ਮੇਰੀ ਓਟ ਹੋ, ਤੁਸੀਂ ਹੀ ਮੇਰਾ ਬਲ ਹੋ, ਤੁਸੀਂ ਹੀ ਮੇਰੀ ਬੁੱਧੀ ਅਕਲ ਹੋ, ਤੁਸੀਂ ਹੀ ਮੇਰਾ ਧਨ ਹੋ, ਤੁਮੇ ਹੈ ਮੇਰਾ ਪਰਿਵਾਰ ਹੈ। ਹੇ ਵਾਹਿਗੁਰੂ ਜੀ, ਮੇਰਾ ਤੇ ਪਰਿਵਾਰ ਵੀ ਤੁਸੀਂ ਹੋ।
ਜੋ ਤੁਮ ਕਰੋ ਸੋਈ ਪਲ ਹਮਰੈ ਪੇਖ ਨਾਨਕ ਸੁਖ ਚਰਨਾਰੈ।
ਹੇ ਵਾਹਿਗੁਰੂ ਜੀ, ਤੁਸੀਂ ਜੋ ਵੀ ਕਰਦੇ ਹੋ ਉਹ ਸਾਡੇ ਲਈ ਭਲੇ ਦਾ ਕੰਮ ਹੈ, ਉਹ ਸਾਡੀ ਖਾਤਰ ਭਲੇ ਦਾ ਕੰਮ ਹੁੰਦਾ ਹੈ। ਪੇਖ ਨਾਨਕ ਸੁਖ ਚਰਨਾਰੈ। ਹੇ ਵਾਹਿਗੁਰੂ ਜੀ, ਮੈਂ ਤੇ ਆਪ ਜੀ ਦੇ ਚਰਨਾਂ ਨੂੰ ਵੇਖ ਵੇਖ ਕੇ ਹਮੇਸ਼ਾ ਲਈ ਸੁਖ ਪ੍ਰਾਪਤ ਕਰ ਰਿਹਾ ਹਾਂ।
ਬਿਲਾਵਲ ਮਹੱਲਾ ਪੰਜਵਾਂ ਸੁਨਿਧ ਪ੍ਰਭ ਕੋ ਸਗਲ ਉਧਾਰਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਵਾਹਿਗੁਰੂ ਪਰਮੇਸ਼ਰ ਦੀ ਹੀ ਸਲਾਹਤ ਕਰਦੇ ਹਨ। ਹੇ ਵਾਹਿਗੁਰੂ ਜੀ, ਇਹ ਸੁਣੀਦਾ ਹੈ ਤੁਸੀਂ ਸਾਰੇ ਹੀ ਜੀਵਾਂ ਦਾ ਉਧਾਰ ਕਰਨ ਵਾਲੇ ਹੋ, ਕਿਉਂਕਿ ਉਸ ਵਾਹਿਗੁਰੂ ਦਾ ਕੋਈ ਵੀ ਨਾਮ ਜਪ ਲਵੇ ਵਾਹਿਗੁਰੂ ਸਾਰੇ ਜੀਵਾਂ ਦਾ ਉਧਾਰ ਕਰ ਦਿੰਦਾ ਹੈ।
ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨੈ ਵਿਸਾਰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਪ੍ਰਾਣਾ ਤਾਰੀ ਜੀਵ ਹੈ, ਮੋਹ ਮਗਨ ਪਤਤ ਸੰਗ ਪ੍ਰਾਣੀ, ਇਹ ਪਾਪੀ ਲੋਕਾਂ ਦੀ ਸੰਗਤ ਕਰਕੇ ਤੇ ਮਾਇਆ ਦੇ ਮੋਹ ਦੇ ਵਿੱਚ ਮਗਨ ਡੁੱਬਿਆ ਪਿਆ ਹੈ। ਐਸੇ ਮਨੈ ਵਿਸਾਰਨ, ਐਸੇ ਵਾਹਿਗੁਰੂ ਪਰਮੇਸ਼ਰ ਜਿਹਨੂੰ ਇਸਨੇ ਮਨੋਂ ਭੁਲਾ ਦਿੱਤਾ ਹੈ, ਜੋ ਸਾਰਿਆਂ ਦਾ ਉਧਾਰ ਕਰਨ ਵਾਲਾ ਸੀ, ਐਸੇ ਵਾਹਿਗੁਰੂ ਨੂੰ ਇਸ ਜੀਵ ਨੇ ਪਾਪੀਆਂ ਦੀ ਸੰਗਤ ਕਰਕੇ ਮਾਇਆ ਦੇ ਮੋਹ ਦੇ ਵਿੱਚ ਡੁੱਬ ਕੇ ਐਸੇ ਵਾਹਿਗੁਰੂ ਜੀ ਨੂੰ ਆਪਣੇ ਮਨੋਂ ਵਿਸਾਰ ਦਿੱਤਾ ਹੈ।
ਰਹਾਉ ਸੰਚ ਵਿਖਿਆ ਲੈ ਗ੍ਰਹਿ ਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਲੋ ਜੀਵ ਦੀ ਐਸੀ ਦਸ਼ਾ ਹੈ। ਸੰਚ ਵਿਖਿਆ ਲੈ ਗ੍ਰਹਿ ਹਜ ਕੀਨੀ, ਵਿਖਿਆ ਦਾ ਅਰਥ ਹੈ ਮਾਇਆ, ਇਸ ਮਾਇਆ ਨੂੰ ਇਕੱਤਰ ਕਰਕੇ ਤੇ ਇਸ ਨੂੰ ਗ੍ਰਹਿਣ ਯੋਗ ਬਣਾ ਲਿਆ, ਭਾਵ ਇਸ ਮਨੁੱਖ ਨੂੰ ਇਹ ਭਰਮ ਪਿਆ ਹੈ ਇਹ ਮਾਇਆ ਹੀ ਅਸਲੀ ਮੇਰਾ ਮਿੱਤਰ ਹੈ, ਮਾਇਆ ਅਸਲੀ ਮੇਰੀ ਦੌਲਤ ਹੈ, ਇਸ ਮਾਇਆ ਨੂੰ ਇਕੱਠੀ ਕਰਕੇ ਇਸੇ ਨੂੰ ਇਸਨੇ ਗ੍ਰਹਿਣ ਯੋਗ ਬਣਾ ਲਿਆ ਹੈ। ਅੰਮ੍ਰਿਤ ਮਨ ਤੇ ਡਾਰਨ ਤੇ ਵਾਹਿਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ, ਮਨ ਤੋਂ ਪਰੇ ਛੱਡ ਦਿੱਤਾ, ਪਰੇ ਸੁੱਟ ਦਿੱਤਾ ਹੈ।
ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਧਾਰਨ।
ਫਿਰ ਐਸੀ ਇਸ ਜੀਵ ਦੀ ਹਾਲਤ ਹੈ ਕਾਮ ਕ੍ਰੋਧ ਲੋਭ ਤੇ ਨਿੰਦਿਆ ਦੇ ਵਿੱਚ। ਰਤ ਦਾ ਅਰਥ ਹੈ ਮਗਨ ਹੋਇਆ ਰਹਿੰਦਾ, ਕਾਮ ਕ੍ਰੋਧ ਲੋਭ ਆਦਿਕ ਹੰਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਦੇ ਵਿੱਚ ਤੇ ਪ੍ਰਾਏ ਨਿੰਦਿਆ ਦੇ ਵਿੱਚ ਹੀ ਰਤ ਮਗਨ ਹੋਇਆ ਰਹਿੰਦਾ ਹੈ। ਸਤ ਸੰਤੋਖ ਵਿਧਾਰਨ, ਜਿਹੜੇ ਸਤ ਸੰਤੋਖ ਆਦਿਕ ਦੈਵੀ ਗੁਣ ਨੇ ਇਹਨਾਂ ਨੂੰ ਵਿਧਾਰਨ ਇਹ ਨਾਸ ਕਰੀ ਜਾ ਰਿਹਾ ਹੈ।
ਇੰਤੇ ਕਾਢ ਲਿਓ ਮੇਰੇ ਸਵਾਮੀ ਹਰ ਪਰੇ ਤੁਮ ਸਾਰਨ।
ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ ਇਹਨਾਂ ਵਿਕਾਰਾਂ ਤੋਂ, ਇਹਨਾਂ ਐਬਾਂ ਤੋਂ, ਇਹਨਾਂ ਵਿਸ਼ਿਆਂ ਤੋਂ ਤੁਸੀਂ ਮੈਨੂੰ ਬਾਹਰ ਕੱਢ ਲਵੋ, ਕਿਉਂਕਿ ਇਹ ਇੱਕ ਐਸਾ ਖੱਡਾ ਹੈ, ਇੱਕ ਐਸਾ ਟੋਆ ਹੈ, ਮੈਂ ਇਹਦੇ ਵਿੱਚੋਂ ਆਪਣੀਆਂ ਬਾਹਰ ਨਹੀਂ ਨਿਕਲ ਸਕਦਾ। ਐ ਮੇਰੇ ਮਾਲਕ ਵਾਹਿਗੁਰੂ ਜੀ, ਤੁਸੀਂ ਇਹਨਾਂ ਵਿਕਾਰਾਂ ਤੋਂ, ਦੋਸ਼ਾਂ ਤੋਂ, ਪਾਪਾਂ ਤੋਂ, ਵਿਸ਼ਿਆਂ ਤੋਂ ਮੈਨੂੰ ਬਾਹਰ ਕੱਢ ਲਵੋ। ਹਾਰ ਪਰੇ ਤੁਮ ਸਾਰਣ, ਇੱਥੇ ਸਾਰਣ, ਇਹ ਸਰਣ ਦੀ ਥਾਂ ਤੇ ਸਾਰਣ, ਇਹ ਦੀਰਘ ਮਾਤਰਾ ਸਾਰਣ ਬਣਿਆ ਹੈ, ਕਿਉਂਕਿ ਕਾਵਿ ਰਚਨਾ ਦੇ ਵਿੱਚ ਇਹ ਕਵੀਆਂ ਦਾ ਅਸੂਲ ਹੈ, ਦੀਰਘ ਤੇ ਲਗ ਹੋਤ ਹੈ, ਲਗ ਤੇ ਦੀਰਘ ਹੋਏ, ਵੀ ਜੇ ਛੋਟੀ ਮਾਤਰਾ ਹੋਵੇ ਉੱਥੇ ਦੀਰਘ ਮਾਤਰਾ ਵਰਤ ਸਕਦੀ ਹਨ, ਤੇ ਜੇ ਦੀਰਘ ਮਾਤਰਾ ਉਹਦੀ ਥਾਂ ਛੋਟੀ ਵੀ ਵਰਤੀ ਜਾ ਸਕਦੀ। ਪਰ ਇੱਥੇ ਹੁਣ ਲਘੂ ਦੀ ਥਾਂ ਦੀਰਘ ਮਾਤਰਾ, ਸ਼ਰਨ ਦੀ ਥਾਂ ਤੇ ਸਾਰਣ ਸ਼ਬਦ ਵਰਤਿਆ ਗਿਆ ਹੈ। ਹਾਰ ਪਰੇ ਤੁਮ ਸਾਰਣ, ਸਾਰਣ ਦਾ ਅਰਥ ਹੈ ਸ਼ਰਨ। ਹੇ ਵਾਹਿਗੁਰੂ ਜੀ, ਅਸੀਂ ਤਾਂ ਹਾਰ ਹੰਭ ਕੇ ਤੁਹਾਡੀ ਸ਼ਰਨ ਦੇ ਵਿੱਚ ਪਏ ਹਾਂ।
ਨਾਨਕੀ ਬੇਨੰਤੀ ਪ੍ਰਾਪੈ ਸਾਧ ਸੰਗ ਰੰਕ ਤਾਰਨ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਤਾਂ ਵਾਹਿਗੁਰੂ ਜੀ ਦੇ ਪਾਸ ਇਹੀ ਬੇਨਤੀ ਹੈ, ਸਾਧ ਸੰਗ ਰੰਕ ਤਾਰਨ। ਹੇ ਵਾਹਿਗੁਰੂ ਜੀ, ਤੁਸੀਂ ਸਾਧ ਸੰਗਤ ਦੁਆਰਾ, ਜਿਹੜੇ ਰੰਕ ਦਾ ਅਰਥ ਹੈ ਨੰਗ ਮਲੰਗ ਨੇ, ਗਰੀਬ ਨੇ, ਕੰਗਾਲ ਨੇ, ਨਾਮ ਧਨ ਤੋਂ ਸਖਣੇ ਨੇ, ਸ਼ੁਭ ਗੁਣਾਂ ਤੋਂ ਖਾਲੀ ਨੇ, ਐਸੇ ਕੰਗਾਲਾਂ ਦਾ ਵੀ ਉਧਾਰ ਕਰ ਦਿਓ ਤੇ ਕਿਰਪਾ ਕਰੋ ਸਾਡਾ ਵੀ ਉਧਾਰ ਕਰ ਦਿਓ।
ਬਿਲਾਵਲ ਮਹੱਲਾ ਪੰਜਵਾਂ, ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਤਾਂ ਦੇ ਕੋਲ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਬਾਤ, ਕਥਾ, ਕਹਾਣੀ ਸੁਣੀ ਦੀ ਹੈ, ਕਿਉਂਕਿ ਸੰਤ ਉਹੀ ਨੇ ਜਿਹੜੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦੇ ਨੇ। ਜਦੋਂ ਉਹਨਾਂ ਮਹਾਂਪੁਰਖਾਂ ਦੇ ਕੋਲ ਜਾਈਦਾ, ਉਹ ਰੱਬ ਦੀ ਹੀ ਕੋਈ ਨਾ ਕੋਈ ਗੱਲਬਾਤ ਸੁਣਾਉਂਦੇ ਨੇ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਬਈ ਅਸਲੀ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਸੰਤਾਂ ਦੇ ਕੋਲ ਜਾ ਕੇ ਵਾਹਿਗੁਰੂ ਦੀ ਗੱਲਬਾਤ, ਕੋਈ ਕਥਾ ਕਹਾਣੀ ਸੁਣੀ ਦੀ ਹੈ।
ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨਸ ਅਰ ਰਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਕਥਾ ਕੀਰਤਨ ਆਨੰਦ ਮੰਗਲ ਧੁਨ, ਜਿਹੜੀ ਕਥਾ ਤੇ ਕੀਰਤਨ ਦੀ ਮਹਾ ਆਨੰਦ ਤੇ ਮੰਗਲ, ਖੁਸ਼ੀਆਂ ਤੇ ਜਸ ਵਾਲੀ ਧੁਨੀ ਹੈ, ਦਿਨ ਰਾਤ ਉੱਥੇ ਪਰਿਪੂਰਨ ਹੋ ਰਹੀ ਹੈ। ਭਾਵ ਉਹਨਾਂ ਮਹਾਂਪੁਰਖਾਂ ਦੇ ਕੋਲ ਦਿਨ ਰਾਤ ਕੋਈ ਕਥਾ ਦੇ ਪ੍ਰਵਾਹ ਚੱਲਦੇ ਨੇ, ਕੀਰਤਨ ਹੁੰਦਾ ਰਹਿੰਦਾ ਹੈ, ਕੋਈ ਨਾਮ ਜਪਦਾ ਹੈ, ਕੋਈ ਸੇਵਾ ਕਰਦਾ ਹੈ। ਇਹ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਵੀ ਜਿਹੜੀ ਮਹਾ ਆਨੰਦ ਤੇ ਮੰਗਲ ਜਸਮਈ ਧੁਨੀ ਕਥਾ ਕੀਰਤਨ ਦੀ ਹੈ, ਉਹ ਦਿਨ ਰਾਤ ਉੱਥੇ ਪਰਿਪੂਰਨ ਹੋਈ ਰਹਿੰਦੀ ਹੈ।
ਰਹਾਉ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਦਾਤ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਕਿਰਪਾ ਆਪਣੇ ਆਪਣੇ ਪ੍ਰਭ ਕੀਨੇ, ਉਸ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਆਪਣੇ ਦਾਸ ਬਣਾ ਲਿਆ ਹੈ। ਨਾਮ ਆਪਣੇ ਕੀਨੀ ਦਾਤ, ਕਿਵੇਂ ਦਾਸ ਬਣਾ ਲਿਆ ਹੈ, ਉਸ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣੇ ਨਾਮ ਦੀ ਦਾਤ ਸਾਨੂੰ ਵੀ ਬਖਸ਼ਿਸ਼ ਕਰ ਦਿੱਤੀ ਹੈ।
ਆਠ ਪੈਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ।
ਕਈ ਪੁੱਛਦੇ ਨੇ, ਮਹਾਰਾਜ ਇਹਨਾਂ ਵਿਕਾਰਾਂ ਤੋਂ ਕਿਵੇਂ ਖਿਹੜਾ ਛੁੱਟ ਸਕਦਾ? ਤਾਂ ਹਜ਼ੂਰ ਕਹਿੰਦੇ ਨੇ, ਅੱਠੇ ਪੈਰ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਸਾਡੇ ਸਰੀਰ ਤੋਂ ਕਾਮ ਕ੍ਰੋਧ ਆਦਿਕ ਵਿਕਾਰ ਚਲੇ ਜਾਂਦੇ ਨੇ। ਅੱਠੇ ਪੈਰ ਬਾਣੀ ਪੜ੍ਹਨੀ, ਸਿਮਰਨ ਕਰਨਾ, ਕੀਰਤਨ ਕਰਨਾ ਹੈ ਤੇ ਔਖੀ ਗੱਲ, ਪਰ ਸਤਿਗੁਰੂ ਕਹਿੰਦੇ ਨੇ ਜੀ, ਅੱਠੇ ਪੈਰ ਵਾਹਿਗੁਰੂ ਦੇ ਗੁਣ ਗਾਉਂਦੇ ਰਹੋਗੇ ਤੇ ਫੇਰ ਹੀ ਸਾਡੇ ਸਰੀਰ ਵਿੱਚੋਂ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਵਿਕਾਰ ਜਾ ਸਕਦੇ ਹਨ।
ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਵਾਹਿਗੁਰੂ ਦੇ ਦਰਸ਼ਨ ਕਰਕੇ, ਐਨ ਮਨ ਕਰਕੇ ਤੇ ਬਾਣੀ ਕਰਕੇ ਤੇ ਸਰੀਰ ਕਰਕੇ ਵੀ ਐਨ ਤ੍ਰਿਪਤ ਹੋ ਗਏ ਹਾਂ ਤੇ ਅੰਮ੍ਰਿਤ ਹਰ ਰਸ ਭੋਜਨ ਖਾ ਤੇ ਹੁਣ ਅਸੀਂ ਹਰ ਵੇਲੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਦਾ ਭੋਜਨ ਛਕਦੇ ਹਾਂ।
ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸਤਸੰਗ ਮਿਲਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਰਨ ਕਮਲ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ, ਸਤਨੀ ਸੰਤ, ਸੰਤ ਸੰਗ ਮਿਲਾਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੀ ਚਰਨ ਸ਼ਰਨ ਦੇ ਵਿੱਚ ਹਾਂ, ਕਰ ਕਿਰਪਾ ਸੰਤ ਸੰਗ ਮਿਲਾ ਤੇ ਤੂੰ ਹੀ ਕਿਰਪਾ ਕਰਕੇ ਸੰਤਾਂ ਦੀ ਸੰਗਤ ਵਿੱਚ ਮਿਲਾਉਣਾ, ਤੇਰੀ ਕਿਰਪਾ ਦੇ ਨਾਲ ਹੀ ਮਹਾਂਪੁਰਖਾਂ ਦੀ ਸੋਭਤ ਵਿੱਚ ਬੈਠਣ ਦਾ ਸੁਭਾਗ ਮਿਲਦਾ ਹੈ।
ਬਿਲਾਵਲ ਮਹੱਲਾ ਪੰਜਵਾਂ ਰੱਖ ਲਈਏ ਆਪਣੇ ਜਨ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਹੀ ਮਹਿਮਾ ਹੈ, ਉਸ ਵਾਹਿਗੁਰੂ ਦੀ ਹੀ ਵਡਿਆਈ ਹੈ। ਰੱਖ ਲਈਏ ਆਪਣੇ ਜਨ ਆਪ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸ ਕਿਰਪਾ ਕਰਕੇ ਆਪ ਰੱਖ ਲਏ ਹਨ।
ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਦਾਸਾਂ ਨੂੰ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕੀਤਾ ਹੈ। ਉਸ ਅਕਾਲ ਪੁਰਖ ਨੇ ਕਿਰਪਾ ਕਰਕੇ ਆਪਣੇ ਦਾਸਾਂ ਨੂੰ ਆਪਣਾ ਨਾਮ ਬਖਸ਼ਿਆ ਹੈ, ਜਿਸ ਦੀ ਕਮਾਈ ਦਾ ਸਦਕਾ ਬਿਨਸ ਗਏ ਸਭ ਸੋਗ ਸੰਤਾਪ। ਜਿਤਨੇ ਵੀ ਸੋਗ ਸੰਤਾਪ ਸਨ, ਸੋਗ ਦਾ ਅਰਥ ਹੈ ਸ਼ੋਕ ਤੇ ਸੰਤਾਪ ਦਾ ਅਰਥ ਹੈ ਚੋਰੇ, ਭਾਵ ਸਾਰੇ ਦੁੱਖ ਰੋਗ ਉਹਨਾਂ ਦੇ ਨਾਸ ਹੋ ਗਏ।
ਰਹਾਓ ਗੁਣ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਣ ਗੋਬਿੰਦ ਗਾਵੋ ਸਭ ਹਰ ਜਨ। ਐ ਵਾਹਿਗੁਰੂ ਦੇ ਜਨੋ, ਐ ਵਾਹਿਗੁਰੂ ਦੇ ਪਿਆਰਿਓ, ਤੁਸੀਂ ਸਾਰੇ ਹੀ ਰਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ। ਤੇ ਕਿਵੇਂ ਗਾਈਏ? ਰਾਗ ਰਤਨ ਰਸਨਾ ਆਲਾਪ। ਸਤਿਗੁਰੂ ਕਹਿੰਦੇ ਨੇ ਆਪਣੀ ਰਸਨਾ ਦੁਆਰਾ ਵੀ ਜਿਹੜੇ ਰਾਗ ਨੇ ਤੇ ਰਤਨ ਰਾਗਾਂ ਦੇ ਪੁੱਤਰ ਨੇ, ਭਾਵ ਰਾਗ ਤੇ ਰਾਗਾਂ ਦੇ ਪੁੱਤਰ ਤੇ ਰਾਗ ਰਾਗਣੀਆਂ ਦੇ ਵਿੱਚ ਆਲਾਪ ਕੇ ਤੁਸੀਂ ਵਾਹਿਗੁਰੂ ਦੇ ਗੁਣ ਗਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪੰਕਤੀ ਦੁਆਰਾ ਸਾਨੂੰ ਬਹੁਤ ਸਪਸ਼ਟ ਸੰਕੇਤ ਦਿੱਤਾ ਹੈ ਵੀ ਗੁਰਬਾਣੀ ਦਾ ਕੀਰਤਨ ਰਾਗ ਦੀਆਂ ਧੁਨਾਂ ਦੇ ਵਿੱਚ ਹੀ, ਰਾਗ ਦੀਆਂ ਰੀਤਾਂ ਦੇ ਵਿੱਚ ਹੀ ਕਰਨਾ ਚਾਹੀਦਾ ਹੈ। ਕਿਉਂ? ਸਾਡੇ ਸਮਾਜ ਦੇ ਵਿੱਚ ਕੁਝ ਐਸੀਆਂ ਵੀ ਸੰਸਥਾਵਾਂ ਨੇ ਜਿਹੜੀਆਂ ਧਾਰਨਾ ਦੇ ਨਾਲ ਵੀ ਕੀਰਤਨ ਕਰਦੀਆਂ ਨੇ। ਜੇ ਤੇ ਧਾਰਨਾ ਕੋਈ ਗੁਰਮਤ ਦੇ ਆਸ਼ੇ ਦੇ ਅਨੁਕੂਲ ਹੋਵੇ, ਚਲੋ ਉਹਨੂੰ ਤੇ ਪੜ੍ਹਿਆ ਸੁਣਿਆ ਜਾ ਸਕਦਾ ਹੈ, ਪਰ ਕਈ ਲੋਕ ਗੁਰੂ ਆਸ਼ੇ ਤੋਂ ਪ੍ਰਤੀਕੂਲ ਵੀ ਧਾਰਨਾ ਬਣਾ ਬਣਾ ਕੇ ਕਹਿੰਦੇ ਅਸੀਂ ਵੀ ਕੀਰਤਨ ਕਰਦੇ ਹਾਂ, ਪਰ ਨਹੀਂ, ਉਹ ਕੀਰਤਨ ਨਹੀਂ ਹੋ ਸਕਦਾ। ਸਤਿਗੁਰੂ ਦਾ ਹੁਕਮ ਤਾਂ ਇਹ ਹੈ ਵੀ ਜੇ ਤੁਸੀਂ ਵਾਹਿਗੁਰੂ ਦੇ ਗੁਣ ਗਾਉਣੇ ਨੇ ਤੇ ਫੇਰ ਭਾਈ ਰਾਗ ਰਤਨ ਰਸਨਾ ਆਲਾਪ, ਜਿਹੜੇ ਰਾਗ ਨੇ ਤੇ ਰਾਗਾਂ ਦੇ ਪੁੱਤਰ ਨੇ। ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਅਖੀਰ ਉੱਤੇ ਰਾਗ ਮਾਲਾ ਬਾਣੀ ਲਿਖੀ ਹੈ, ਉਹਦੇ ਵਿੱਚ 6 ਮੁੱਖ ਰਾਗ ਵਰਣਨ ਕੀਤੇ ਨੇ। ਇੱਕ ਇੱਕ ਰਾਗ ਦੇ 5-5 ਪੁੱਤਰ ਵੀ ਲਿਖੇ ਨੇ, 5-5 ਰਾਗਣੀਆਂ ਲਿਖੀਆਂ ਤੇ 8-8 ਪੁੱਤਰ ਲਿਖੇ ਹੋਏ ਨੇ। ਭਾਵ ਜਿਤਨੀਆਂ ਵੀ ਰਾਗ ਰਾਗਣੀਆਂ ਨੇ ਤੇ ਕੋਈ ਰਾਗਾਂ ਦੀਆਂ ਕਿਸਮਾਂ ਨੇ, ਮੁੱਖ ਰਾਗ ਨੇ ਜਾਂ ਰਾਗਾਂ ਦੇ ਪੁੱਤਰ ਨੇ ਜਾਂ ਰਾਗਣੀਆਂ ਨੇ, ਉਹਨਾਂ ਨੂੰ ਰਸਨਾ ਦੁਆਰਾ ਉਚਾਰਨ ਕਰਕੇ, ਭਾਵ ਜਿਹੜੀਆਂ ਨਰੋਲ ਤੇ ਸ਼ੁੱਧ ਰਾਗ ਰਾਗਣੀਆਂ ਨੇ, ਉਹਨਾਂ ਦੇ ਵਿੱਚ ਵਾਹਿਗੁਰੂ ਦਾ ਜਸ ਕਰੋ।
ਕੋੜ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਧਰਾਪ।
ਕੁਛ ਵਿਦਵਾਨਾਂ ਨੇ ਰਾਗ ਰਤਨ, ਰਤਨ ਦਾ ਅਰਥ ਕੀਤਾ ਹੈ ਵੀ ਜਿਹੜੇ ਅਮੋਲਕ ਰਾਗ ਨੇ, ਸੋਹਣੇ ਰਾਗ ਨੇ, ਇਹ ਵੀ ਅਰਥ ਕੀਤਾ ਹੈ। ਪਰ ਮਹਾਂਪੁਰਖ ਰਾਗ ਰਤਨ ਜਿਹੜੇ ਰਾਗਾਂ ਦੇ ਪੁੱਤਰ, ਇਹੀ ਅਰਥ ਕਰਦੇ ਸਨ ਵੀ ਸੋਹਣੇ ਰਾਗਾਂ ਦੇ ਵਿੱਚ ਤੇ ਤੁਸੀਂ ਅਲਾਪ ਕਰਕੇ ਆਪਣੀ ਰਸਨਾ ਦੁਆਰਾ ਵਾਹਿਗੁਰੂ ਦੇ ਗੁਣ ਗਾਓ। ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਤ੍ਰਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਾਗ ਰਾਗਣੀਆਂ ਦੇ ਵਿੱਚ ਤੇ ਵਾਹਿਗੁਰੂ ਦੇ ਜਸ ਕੀਰਤਨ ਨੂੰ ਕਰਕੇ ਕਰੋੜਾਂ ਜਨਮਾਂ ਦੀ ਤ੍ਰਿਸ਼ਨਾ ਸਾਡੀ ਨਿਵਰਤ ਹੋ ਗਈ ਹੈ, ਤੇ ਰਾਮ ਰਸਾਇਣ ਆਤਮ ਤ੍ਰਾਪ ਤੇ ਵਾਹਿਗੁਰੂ ਦੇ ਨਾਮ ਦੀ ਰਸਾਇਣ ਦੇ ਨਾਲ। ਵਾਹਿਗੁਰੂ ਦਾ ਨਾਮ ਇੱਕ ਰਸ ਦਾ ਘਰ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਰਸਾਇਣ ਦੇ ਨਾਲ ਆਤਮ ਤ੍ਰਾਪ ਤੇ ਸਾਡੀ ਆਤਮਾ, ਸਾਡਾ ਮਨ ਵੀ ਤ੍ਰਿਪਤ ਹੋ ਗਿਆ ਹੈ।
ਚਰਨ ਗਏ ਸਰਨ ਸੁਖ ਦਾਤੇ ਗੁਰ ਕਾ ਬਚਨ ਜਪੇ ਅਰ ਜਾਪ।
ਤੇ ਅਸੀਂ ਸੁਖਾਂ ਦੇ ਦਾਤੇ ਵਾਹਿਗੁਰੂ ਦੇ ਚਰਨ ਗ੍ਰਹਿਣ ਕਰ ਲਏ ਨੇ, ਅਥਵਾ ਸੁਖਾਂ ਦੇ ਦਾਤੇ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਨੂੰ ਅਸੀਂ ਗ੍ਰਹਿਣ ਕੀਤਾ ਹੈ। ਗੁਰ ਕੇ ਬਚਨ ਜਪੇ ਹਰ ਜਾਪ ਤੇ ਗੁਰੂ ਕੇ ਬਚਨਾਂ ਦੁਆਰਾ ਅਸੀਂ ਵਾਹਿਗੁਰੂ ਦੇ ਜਾਪ ਨੂੰ ਜਪਿਆ। ਜਾਪ ਤੋਂ ਮੁਰਾਦ ਹੈ ਨਾਮ ਦੀ। ਅਸੀਂ ਗੁਰੂ ਕੇ ਬਚਨਾਂ ਦੁਆਰਾ, ਗੁਰੂ ਉਪਦੇਸ਼ਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ।
ਸਾਗਰ ਤਰੇ ਭਰਮ ਪੈ ਬਿਨਸੇ ਕਉ ਨਾਨਕ ਠਾਕੁਰ ਪ੍ਰਤਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਹੁ ਨਾਨਕ ਠਾਕੁਰ ਪ੍ਰਤਾਪ, ਉਸ ਵਾਹਿਗੁਰੂ ਦੇ ਪ੍ਰਤਾਪ ਦਾ ਸਦਕਾ, ਉਸ ਵਾਹਿਗੁਰੂ ਦੀ ਮਿਹਰ ਦਾ ਸਦਕਾ। ਸਾਗਰ ਤਰੇ, ਅਸੀਂ ਸੰਸਾਰ ਸਮੁੰਦਰ ਤੋਂ ਵੀ ਪਾਰ ਹੋ ਗਏ ਹਾਂ ਤੇ ਭਰਮ ਪੈ ਬਿਨਸੇ, ਸਾਡੇ ਸਾਰੇ ਭਰਮ ਤੇ ਪੈ ਪੰਜ ਪ੍ਰਕਾਰ ਦੇ ਪਰਮ ਤੇ ਸੱਤ ਪ੍ਰਕਾਰ ਦੇ ਭੈ ਵੀ ਨਾਸ ਹੋ ਗਏ।
ਬਿਲਾਵਲ ਮਹੱਲਾ ਪੰਜਵਾਂ ਤਾਪ ਲਹਾਇਆ ਗੁਰ ਸਿਰਜਨਹਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਦੋਂ ਬੁਖਾਰ ਲੱਥਾ ਉਸ ਵੇਲੇ ਉਚਾਰਨ ਕੀਤਾ ਹੈ। ਤਾਪ ਲਾਹਿਆ ਗੁਰ ਸਿਰਜਨਹਾਰ, ਬਈ ਉਹ ਸਿਰਜਨਹਾਰ ਅਕਾਲ ਪੁਰਖ ਨੇ ਤੇ ਸਤਿਗੁਰੂ ਮਹਾਰਾਜ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਸਿਰਜਨਹਾਰ ਵਾਹਿਗੁਰੂ ਨੇ ਇਹ ਤਾਪ ਲਾ ਦਿੱਤਾ ਹੈ।
ਸਤਿਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਜੇ ਸਤਿਗੁਰੂ ਨੇ ਸਾਰੇ ਸੰਸਾਰ ਦੇ ਵਿੱਚ ਸਾਡੀ ਪੈਜ, ਸਾਡੀ ਇੱਜ਼ਤ, ਸਾਡੀ ਪਤ ਰੱਖ ਲਈ ਹੈ।
ਰਹਾਓ ਕਰਮਸਤਕ ਧਾਰ ਬਾਲਕ ਰੱਖ ਲੀਨੋ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਸਾਹਿਬ ਜਾਦੇ ਉੱਤੇ ਆਪਣੀ ਕਿਰਪਾ ਦਾ ਹੱਥ ਧਾਰਨ ਕਰਕੇ ਕਰਮਸਤਕ ਧਾਰ, ਵੀ ਸਾਡੇ ਸਾਹਿਬ ਜਾਦੇ ਦੇ ਮੱਥੇ ਤੇ ਕਿਰਪਾ ਦਾ ਹੱਥ ਰੱਖ ਕੇ ਬਾਲਕ ਰੱਖ ਲੀਨੋ। ਇਸ ਸਾਹਿਬਜ਼ਾਦੇ ਨੂੰ ਰੱਖ ਲਿਆ ਹੈ, ਭਾਵ ਇਹਦੀ ਰੱਖਿਆ ਕੀਤੀ ਹੈ।
ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਨਾਮ ਦਾ ਅੰਮ੍ਰਿਤ ਰਸ, ਜੋ ਸਭ ਤੋਂ ਵੱਡਾ ਰਸ ਹੈ, ਉਹ ਵੀ ਇਸ ਸਾਹਿਬਜ਼ਾਦੇ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਅਥਵਾ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਅੰਮ੍ਰਿਤ ਨਾਮ ਦਾ ਪਰਮ ਰਸ ਬਖਸ਼ਿਆ ਹੈ ਤੇ ਨਾਲੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਸਾਹਿਬਜ਼ਾਦੇ ਨੂੰ ਰੱਖ ਲਿਆ ਹੈ।
ਦਾਸ ਕੀ ਲਾਜ ਰੱਖੈ ਮਿਹਰਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਮਿਹਰਾਂ ਦਾ ਘਰ ਹੈ, ਉਹ ਮਿਹਰਵਾਨ ਮਿਹਰਾਂ ਦਾ ਸਾਈਂ ਆਪਣੇ ਦਾਸ ਦੀ ਆਪ ਲੱਜਿਆ, ਆਪ ਸ਼ਰਮ, ਆਪ ਪੈਜ ਰੱਖਦਾ ਹੈ।
ਗੁਰੂ ਨਾਨਕ ਬੋਲੇ ਦਰਗਹਿ ਪਰਵਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਬੋਲੇ, ਬਈ ਜੋ ਗੁਰੂ ਨਾਨਕ ਸਾਹਿਬ ਬੋਲਦੇ ਨੇ, ਭਾਵ ਜੋ ਅਸੀਂ ਮੂੰਹੋਂ ਬਚਨ ਬੋਲਦੇ ਹਾਂ ਜਾਂ ਉਹ ਵਾਹਿਗੁਰੂ ਸਾਡੇ ਕੋਲੋਂ ਬੁਲਾਉਂਦਾ ਹੈ, ਗੁਰੂ ਨਾਨਕ ਬੋਲੇ। ਜੋ ਗੁਰੂ ਨਾਨਕ ਸਾਹਿਬ ਬੋਲਦੇ ਹਨ ਦਰਗਹਿ ਪ੍ਰਵਾਨ, ਉਹ ਰੱਬੀ ਦਰਗਾਹ ਵਿੱਚ ਵੀ ਪ੍ਰਵਾਨ ਹੁੰਦਾ, ਭਾਵ ਪਰਮੇਸ਼ਰ ਦੇ ਪਿਆਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦਾਸ ਜੋ ਵੀ ਆਪਣੇ ਮੂੰਹੋਂ ਬੋਲਦਾ ਹੈ ਤੇ ਉਹ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ, ਉਸ ਨੂੰ ਵਾਹਿਗੁਰੂ ਪੂਰਾ ਕਰ ਦਿੰਦਾ ਹੈ। ਇਹ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ, ਇਹ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਮਿਹਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਦਾਸ ਕੀ ਲਾਜ ਰੱਖੈ ਮਿਹਰਵਾਨ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।